ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸੱਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਤਹੋ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਡਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀ ਵਾੜਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਜਿੱਥੇ ਸਦੀਵ ਕਾਲ ਸੁਖਤ ਗੁਰੂ ਚਬਦ ਦੀ ਵਿਚਾਰ ਕਰਕੇ ਪ੍ਰਾਪਤ ਹੁੰਦਾ ਹੈ ਉੱਥੇ ਸਤਿਗੁਰਾਂ ਨੇ ਗੁਰਮੁਖਾਂ ਦੇ ਇੰਦਰੀਆਂ ਰੂਪੀ ਪਰਿਵਾਰ ਦਾ ਜ਼ਿਕਰ ਕੀਤਾ ਹੈ। ਸੰਗਤ ਜੀ ਭਾਵੇਂ ਸਤਿਗੁਰਾਂ ਦੇ ਗੁਰਬਾਣੀ ਵਿੱਚ ਇੰਦਰੀਆਂ ਨੂੰ ਔਰ ਕਈ ਵਾਰ ਸੰਬੋਧਨ ਵੀ ਕੀਤਾ ਹੈ, ਅੱਖਾਂ ਨੂੰ ਸੰਬੋਧਨ ਕੀਤਾ ਹੈ, ਜਬਾੜ ਨੂੰ ਕੀਤਾ ਹੈ, ਕੰਨਾਂ ਨੂੰ ਕੀਤਾ ਹੈ, ਪਰ ਇੱਥੇ ਹਜ਼ੂਰ ਨੇ ਉਹਨਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਇਹ ਇੰਦਰੀਆਂ ਰੂਪੀ ਪਰਿਵਾਰ ਟਿਕਾਓ ਵਿੱਚ ਹੈ, ਜਿਨ੍ਹਾਂ ਦੇ ਇਹ ਇੰਦਰੇ ਟਿਕੇ ਹੋਏ ਨੇ ਵਾਹਿਗੁਰੂ ਦੇ ਸਿਮਰਨ ਕਰਕੇ, ਉਹਨਾਂ ਦਾ ਜ਼ਿਕਰ ਹਜ਼ੂਰ ਨੇ ਇਸ ਪਾਵਨ ਚਬਦ ਦੇ ਅੰਦਰ ਕੀਤਾ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ।
ਸਗੋ ਜੀ ਰਾਗ ਵਡਹੰਸ ਵਿੱਚ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਰਾਗ ਵਡਹੰਸ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ, ਭਾਵ 12 ਤੋਂ ਲੈ ਕੇ 3 ਵਜੇ ਤੱਕ ਇਹ ਰਾਗ ਗਾਉਣ ਦੀ ਹਦਾਇਤ ਹੈ। ਔਰ ਨਾਲ ਹੀ ਵਡਹੰਸ ਰਾਗ ਜਿਹੜਾ ਹੈ ਇਹ ਰਾਤ ਦੇ ਦੂਜੇ ਪਹਿਰ ਵਿੱਚ ਵੀ ਗਾਇਆ ਜਾਂਦਾ ਹੈ, ਇਉਂ ਵਿਦਵਾਨਾਂ ਨੇ ਇਹਦੀ ਵਿਚਾਰ ਦੱਸੀ ਹੈ। ਔਰ ਅੱਜ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 560 ਤੇ ਸੁਭਾਈ ਮਾਣ
ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਸੁੱਤੇ ਸਿੱਧੀ ਇਹ ਜ਼ਬਾਨ ਉਹਨਾਂ ਗੁਰਮੁਖਾਂ ਦੀ ਵਾਹਿਗੁਰੂ ਦੇ ਨਾਮ ਰਸ ਵਿੱਚ ਜੁੜ ਗਈ। ਸੰਗਤ ਜੀ ਜਿਵੇਂ ਬੱਚੇ ਨੂੰ ਟੋਫੀ ਦਈਏ ਤੇ ਉਹਨੂੰ ਟੋਫੀ ਵਿੱਚੋਂ ਸਵਾਦ ਪ੍ਰਾਪਤ ਹੁੰਦਾ ਹੈ, ਫਿਰ ਉਹ ਵਾਰ ਵਾਰ ਟੋਫੀਆਂ ਦੀ ਮੰਗ ਕਰੇਗਾ ਕਿ ਮੈਨੂੰ ਹੋਰ ਦਿਓ। ਇਸੇ ਤਰ੍ਹਾਂ ਹੀ ਜਦੋਂ ਰਸਨਾ ਵਾਹਿਗੁਰੂ ਦੇ ਨਾਮ ਵਿੱਚ ਜੁੜਦੀ ਹੈ ਨਾ ਜੀ, ਫਿਰ ਇਹਨੂੰ ਨਾਮ ਦਾ ਸਵਾਦ ਰਸ ਪ੍ਰਾਪਤ ਹੁੰਦਾ ਹੈ, ਫਿਰ ਇਹ ਉਹ ਰਸ ਨੂੰ ਛੱਡਦੀ ਨਹੀਂ, ਕਿਉਂਕਿ ਵਿਮਾਨ ਦਾ ਇਹ ਸੁਭਾਅ ਹੈ ਕਿ ਜਿਹੜੇ ਵੀ ਰਸਾ ਕਸਾ ਨਾਲ ਇਹ ਜੁੜਦੀ ਹੈ ਨਾ, ਉਹਨੂੰ ਵਾਰ ਵਾਰ ਇਹ ਮੰਗਦੀ ਹੈ। ਇਸੇ ਕਰਕੇ ਹੀ ਹਜ਼ੂਰ ਨੇ ਜ਼ਿਕਰ ਕੀਤਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਹੇ ਰਸਨਾ ਹੇ ਜ਼ਬਾਨ ਤੂੰ ਨਾਮ ਰਸ ਤਿਆਗ ਕੇ ਹੋਰ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ, ਜਿਸ ਕਰਕੇ ਤੇਰੀ ਪਿਆਸ ਤੇਰੀ ਤ੍ਰਿਸ਼ਨਾ ਤੇਰੀ ਭੁੱਖ ਨਹੀਂ ਜਾਂਦੀ। ਸੰਗਤ ਜੀ ਇਹ ਜ਼ਬਾਨ ਰੱਜਦੀ ਨਹੀਂ। ਆਪਾਂ ਜਦੋਂ ਸਮਾਜ ਵੱਲੇ ਵੇਖਦੇ ਹਾਂ ਕਿਹੜੇ 100 ਸਾਲ ਇਹ ਜ਼ਬਾਨ ਦੀ ਵਰਤੋਂ ਕੀਤੀ, ਕਿਸੇ ਨੇ ਵੱਧ ਵੀ ਕੀਤੀ ਹੋਵੇਗੀ ਕਿਸੇ ਨੇ ਘੱਟ ਵੀ ਕੀਤੀ ਹੋਵੇਗੀ, ਪਰ ਇਹ ਜ਼ਬਾਨ ਰੱਜੀ ਫੇਰ ਵੀ ਨਹੀਂ। ਇਹ ਰੱਜੇਗੀ ਤਾਂ ਹੀ ਜਦੋਂ ਵਾਹਿਗੁਰੂ ਦਾ ਨਾਮ ਰਸ ਇਹਦੇ ਪੱਲੇ ਪਵੇਗਾ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿਤਾ ਜਿਚਰ ਹਰਸ ਪੱਲਾ ਨਾ ਪਾਏ। ਜਿੰਨਾ ਚਿਰ ਇਹ ਜ਼ਬਾਨ ਤੇਰੇ ਪੱਲੇ ਵਾਹਿਗੁਰੂ ਦਾ ਨਾਮ ਰਸ ਨਹੀਂ ਪੈਂਦਾ, ਉਹਨਾਂ ਚਿਰ ਤੇਰੀ ਪਿਆਸ ਖਤਮ ਨਹੀਂ ਹੋਵੇਗੀ। ਸੰਗਤ ਜੀ ਉਹ ਗੁਰਮੁਖ ਗੁਰਸਿੱਖ ਪਰਮੇਸ਼ਰ ਦੇ ਪਿਆਰੇ ਭਗਤ ਜਾਨ ਨੂੰ ਤੰਤਾਂ ਦੇ ਯੋਗ ਨੇ ਜਿਨ੍ਹਾਂ ਨੇ ਇਸ ਰਸਨਾ ਨੂੰ ਇਸ ਜ਼ਬਾਨ ਨੂੰ ਹੋਰ ਹੋਰ ਰਸਾਂ ਤੋਂ ਵਰਜ ਕੇ ਵਾਹਿਗੁਰੂ ਦੇ ਨਾਮ ਰਸ ਵਿੱਚ ਜੋੜਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ, ਉਹਨਾਂ ਦੀ ਜ਼ਬਾਨ ਸੁੱਤੇ ਸਿੱਧੀ ਹਰੀ ਦੇ ਨਾਮ ਰੂਪੀ ਸਵਾਦ ਵਿੱਚ ਰਸ ਵਿੱਚ ਲੱਗੀ ਰਹਿੰਦੀ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਗੁਰਮੁਖਾਂ ਦਾ ਮਨ ਨਾਮ ਧਿਆ ਕੇ ਨਾਮ ਨੂੰ ਚੇਤੇ ਕਰਕੇ ਸਿਮਰ ਕੇ ਤ੍ਰਿਪਤ ਹੋ ਗਿਆ ਹੈ। ਮਨ ਸਮੁੰਦਰ ਦੀ ਡਿਆਈ ਹੈ ਸਦੀਆ ਜੀ, ਜਿਵੇਂ ਸਮੁੰਦਰ ਦੇ ਵਿੱਚ ਜਿੱਦਾਂ ਮਰਜ਼ੀ ਆਪਾਂ ਪਾਣੀ ਪਾਈ ਜਾਈਏ ਪਰ ਉਹ ਤ੍ਰਿਪਤ ਨਹੀਂ ਹੁੰਦਾ, ਇਹ ਮਨ ਵੀ ਐਸਾ ਹੀ ਹੈ। ਇਹ ਮਨ ਤ੍ਰਿਪਤ ਨਹੀਂ ਹੁੰਦਾ ਦੁਨਿਆਵੀ ਪਦਾਰਥਾਂ ਕਰਕੇ, ਮਾਇਆ ਕਰਕੇ, ਵਿਕਾਰਾਂ ਕਰਕੇ ਮਨ ਤ੍ਰਿਪਤ ਨਹੀਂ ਹੋਵੇਗਾ। ਪਰ ਮਨ ਨੂੰ ਤ੍ਰਿਪਤੀ ਤਾਂ ਹੀ ਹੋਵੇਗੀ ਜਦੋਂ ਇਹ ਵਾਹਿਗੁਰੂ ਦਾ ਨਾਮ ਧਿਆਵੇਗਾ, ਸਿਮਰਨ ਕਰੇਗਾ ਅਤੇ ਫਿਰ ਇਹਨੂੰ ਸੰਤੋਖ ਪ੍ਰਾਪਤ ਹੋਵੇਗਾ। ਫਿਰ ਇਹ ਮਨ ਦੌੜੇ ਭੱਜੇਗਾ ਨਹੀਂ, ਫਿਰ ਟਿਕ ਜਾਵੇਗਾ। ਪਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਸਰੀਰ ਦੇ ਜਿਹੜੇ ਇੰਦਰੇ ਨੇ ਨਾ ਜੀ, ਇਹ ਵੱਖ ਵੱਖ ਲਾਲਚਾਂ ਕਰਕੇ ਸੁੱਤੇ ਹੋਏ ਨੇ। ਰਸਨਾ ਸੋਈ ਲੋਭ ਮਿੱਠੇ ਸਾਧ, ਜ਼ਬਾਨ ਜਿਹੜੀ ਹੈ ਨਾ ਇਹ ਮਿੱਠੇ ਦੇ ਸਵਾਦ ਲਾਲਚ ਕਰਕੇ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਵਿਸਮਾਦ, ਜਿਹੜਾ ਮਨ ਹੈ ਇਹ ਮਾਇਆ ਦੇ ਅਨੇਕ ਪ੍ਰਕਾਰ ਦੇ ਕੌਤਕਾਂ ਨੂੰ ਵੇਖ ਕਰਕੇ ਸੁੱਤਾ ਪਿਆ ਹੈ। ਪਰ ਹਜ਼ੂਰ ਨੇ ਜ਼ਿਕਰ ਕੀਤਾ ਹੈ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹੇ। ਜਿਹੜੇ ਸਾਡੇ ਕੰਨ ਨੇ ਇਹ ਵੀ ਨਿੰਦਿਆ ਸੁਣ ਸੁਣ ਕੇ ਸੁੱਤੇ ਪਏ ਨੇ, ਔਰ ਇਸ ਤਰ੍ਹਾਂ ਇਹ ਜਿਹੜੇ ਸਰੀਰ ਦੇ ਅੰਗ ਨੇ ਇੰਦਰੇ ਨੇ, ਇਹ ਇੰਦਰੇ ਜਿਹੜੇ ਨੇ ਨਾ ਜੀ ਵੱਖ ਵੱਖ ਰਸਾਂ ਵਿੱਚ ਅਲੱਗ ਕਰਕੇ ਸੁੱਤੇ ਹੋਏ ਨੇ। ਅਸਲ ਦੇ ਵਿੱਚ ਇਹ ਘਰ ਦੇ ਮਾਲਕ ਨੇ ਤੇ ਇਹ ਸਾਰੇ ਸੁੱਤੇ ਹੋਏ ਨੇ। ਇਹਨਾਂ ਦੇ ਸੌਣ ਕਰਕੇ ਪੰਜ ਚੋਰ ਜਿਹੜੇ ਨੇ ਉਹ ਘਰ ਨੂੰ ਲੱਗੇ ਹੋਏ ਨੇ, ਜਿਹੜੇ ਅੰਮ੍ਰਿਤ ਵਰਗੇ ਗੁਣਾ ਰੂਪੀ ਵਸਤੂਆਂ ਨੂੰ ਲੁੱਟੀ ਜਾਂਦੇ ਨੇ ਪਰ ਇਹਨਾਂ ਨੂੰ ਕੋਈ ਪਤਾ ਨਹੀਂ। ਬੰਦਾ ਘੂਕ ਸੁੱਤਾ ਹੋਵੇ ਨਾ ਤੇ ਕਈ ਵਾਰ ਜਿਹੜੇ ਚੋਰ ਨੇ ਉਹ ਸਰਾਣੇ ਉਹ ਚਾਬੀਆਂ ਚੁੱਕ ਕੇ ਚੋਰੀ ਕਰ ਜਾਂਦੇ ਨੇ, ਬੰਦੇ ਨੂੰ ਪਤਾ ਨਹੀਂ ਲੱਗਦਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹੇ। ਇਸ ਸਰੀਰ ਰੂਪੀ ਘਰ ਦੇ ਵਿੱਚ ਕੋਈ ਵੀ ਇੰਦਰਾ ਉਹ ਜਾਗਰਤ ਅਵਸਥਾ ਵਿੱਚ ਜਾਗਦਾ ਰਹਿੰਦਾ ਤੇ ਸੰਗਤ ਜੀ ਜਿਹੜੀ ਸ਼ੁਭ ਗੁੜਾ ਰੂਪੀ ਵਸਤੂ ਸੀ ਨਾ ਉਹ ਆਪਣੀ ਸਾਬਤ ਬਚਾ ਸਕਦਾ ਸੀ। ਪਰ ਇਹ ਸਾਡਾ ਸਰੀਰ ਰੂਪੀ ਘਰ ਦਿਹਾੜੇ ਤੇ ਰਾਤ ਲੁੱਟਿਆ ਜਾ ਰਿਹਾ ਹੈ, ਅਸੀਂ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੇ ਪਏ ਹਾਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਹਨ ਉਹ ਗੁਰੂ ਕੇ ਲਾਲ ਗੁਰਸਿੱਖ ਪਰਮੇਸ਼ਰ ਨਾਲ ਪਿਆਰ ਕਰਨ ਵਾਲੇ ਜਿਨ੍ਹਾਂ ਦੇ ਇਹ ਇੰਦਰੇ ਜਿਹੜੇ ਨੇ ਨਾ ਉਹ ਜਾਗ ਪਏ ਨੇ। ਰਸੜਾ ਜਿਹੜੀ ਮਿੱਟੇ ਦੇ ਲਾਲਚ ਵਿੱਚ ਸੁੱਤੀ ਹੋਈ ਸੀ ਸੰਗਤ ਜੀ, ਇਹਦੇ ਜਾਗੇ ਦੀ ਨਿਸ਼ਾਨੀ ਹੈ। ਹੁਣ ਗੁਰੂ ਕੀ ਬਾਣੀ ਪੜ੍ਹਨ ਲੱਗ ਪਈ ਹੈ। ਜੇ ਰਸੜਾ ਬਾਣੀ ਪੜ੍ਹਦੀ ਹੈ ਨਾ ਤੇ ਸਮਝੋ ਵੀ ਇਹ ਜਾਗ ਪਈ ਹੈ, ਇਹਦੀ ਮੂਰਜਤਾ ਖੁੱਲ ਗਈ ਹੈ। ਔਰ ਜਿਹੜਾ ਮਨ ਮਾਇਆ ਦੇ ਕੌਤਕਾਂ ਵਿੱਚ ਸੁੱਤਾ ਹੋਇਆ ਸੀ, ਸੱਚੇ ਪਾਤਸ਼ਾਹ ਜੀ ਕਹਿੰਦੇ ਸਮਝੋ ਜੇ ਇਹ ਨਾਮ ਧਿਆਉਣ ਲੱਗ ਪਿਆ ਨਾ ਤੇ ਭਾਈ ਇਹ ਵੀ ਜਾਗ ਪਿਆ ਹੈ। ਤੇ ਸਤਿਗੁਰੂ ਜੀ ਕਹਿੰਦੇ ਮਨ ਤ੍ਰਿਪਤਿਆ ਹਰ ਨਾਮ ਧਿਆਏ, ਹਰੀ ਦੇ ਨਾਮ ਨੂੰ ਧਿਆ ਕੇ ਮਨ ਜਿਹੜਾ ਸੀ ਉਹ ਤ੍ਰਿਪਤ ਹੋ ਗਿਆ, ਮਨ ਰੱਜ ਗਿਆ। ਮਨ ਵਿੱਚ ਹੁਣ ਕੋਈ ਇੱਛਾ ਨਹੀਂ ਰਹੀ, ਕੋਈ ਕਾਮਨਾ ਨਹੀਂ ਰਹੀ, ਮਨ ਬਿਲਕੁਲ ਸੰਤੋਖ ਵਿੱਚ ਹੈ। ਐਸੇ ਗੁਰੂ ਕੇ ਲਾਲ ਜਿਨ੍ਹਾਂ ਨੇ ਆਪਣੇ ਅੰਤਮ ਸਮੇਂ ਇਹ ਬਚਨ ਵੀ ਕਹੇ ਕਿ ਮਨ ਹੁਣ ਤ੍ਰਿਪਤ ਹੈ, ਮਨ ਨੂੰ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ, ਰੱਜ ਕੇ ਬਾਣੀ ਵੀ ਪੜ੍ਹੀ ਹੈ, ਸਿਮਰਨ ਵੀ ਕੀਤਾ ਹੈ, ਸੇਵਾ ਵੀ ਕੀਤੀ ਹੈ ਔਰ ਗੁਰਧਾਮਾਂ ਦੀ ਯਾਤਰਾ ਵੀ ਕੀਤੀ ਹੈ, ਹੁਣ ਤਾਂ ਮਨ ਤ੍ਰਿਪਤ ਹੋ ਗਿਆ। ਐਸੇ ਵੀ ਗੁਰਸਿੱਖ ਗੁਰਮੁਖ ਹੈ ਨਾ ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਜ਼ੁਬਾਨ ਸੁੱਤੇ ਸਿੱਧੀ ਹਰੀ ਪਰਮੇਸ਼ਰ ਦੇ ਨਾਮ ਦੇ ਸਵਾਦ ਵਿੱਚ ਲੱਗੀ ਹੈ ਤੇ ਜਿਹੜਾ ਮਨ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਤ੍ਰਿਪਤ ਹੋ ਗਿਆ ਹੈ, ਸੰਤੋਖ ਨੂੰ ਪ੍ਰਾਪਤ ਕਰ ਲਿਆ।
ਸਦਾ ਸੁਖ ਸੱਚਾ ਸ਼ਬਦ ਵਿਚਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਜੀਵ, ਹੇ ਪ੍ਰਾਣੀ, ਹੇ ਮਨੁੱਖ, ਜੇ ਤੂੰ ਸਦੀਵ ਕਾਲ ਸੁਖ ਚਾਹੁੰਦਾ ਨਾ, ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ। ਹੇ ਭਾਈ ਜੇ ਤੂੰ ਸਦੀਵ ਕਾਲ ਸੁਖ ਚਾਹੁੰਦਾ ਨਾ ਤੇ ਫਿਰ ਗੁਰੂ ਕੀ ਸੰਗਤ ਕਰਿਆ ਕਰ, ਸਤਿਪੁਰਖਾਂ ਦੀ ਸੰਗਤ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਨੇ ਸਦਾ ਸੁਖ ਸੱਚਾ ਸ਼ਬਦ ਵਿਚਾਰੀ, ਜਿਹੜੇ ਗੁਰੂ ਦੇ ਸੱਚੇ ਉਪਦੇਸ਼ ਦੀ ਵਿਚਾਰ ਕਰਦੇ ਨੇ, ਅਭਿਆਸ ਕਰਦੇ ਨੇ, ਸਿਮਰਨ ਕਰਦੇ ਨੇ, ਫਿਰ ਉਹਨਾਂ ਨੂੰ ਸਦੀਵ ਕਾਲ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਆਪਣੇ ਸਰਗੁਰ ਵਿਟੋ ਸਦਾ ਬਲਿਹਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਤੋਂ ਸਦੀਵ ਕਾਲ ਕੁਰਬਾਨ ਜਾਂਦਾ
ਰਹਾਉ।
ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਅੱਖੀ ਸੰਤੋਖੀਆ ਏਕ ਲਿਵਲਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਅੱਖਾਂ ਜਿਹੜੀਆਂ ਰੱਜਦੀਆਂ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ ਅੱਖੀ ਵੇਖ ਡਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ ਇਹ ਨੇਤਰ ਸੰਸਾਰ ਦੇ ਬਹੁਤ ਰੰਗ ਤਮਾਸ਼ੇ ਵੇਖ ਕੇ ਵੀ ਤ੍ਰਿਪਤ ਨਹੀਂ ਹੁੰਦੇ। ਸੰਗਤ ਜੀ ਕਿਤੇ ਅੱਖਾਂ ਬਿਗਾੜੀ ਕੋਈ ਜਾਲਾ ਕੋਈ ਧੁੰਦਲਾ ਪੜ ਆ ਜਾਵੇ ਤੇ ਬੰਦੇ ਦੇ ਭਾਰੀ ਬਣ ਜਾਂਦੀ ਹੈ। ਬੜੀਆਂ ਨਿਆਮਤ ਨੇ ਅੱਖਾਂ, ਯਤਨ ਕਰਦਾ ਹੈ, ਡਾਕਟਰ ਕੋਲ ਜਾਂਦਾ ਹੈ, ਦਵਾ ਦਾਰੂ ਲੈਂਦਾ ਹੈ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਤੇਰੀਆਂ ਅੱਖਾਂ ਤ੍ਰਿਪਤ ਹੋ ਗਈਆਂ ਨੇ, ਤੇਰੇ ਨੇਤਰ ਤ੍ਰਿਪਤ ਹੋ ਗਏ ਨੇ, ਤੇ ਉਹ ਕਵੇਗਾ ਨਹੀਂ, ਮੇਰਾ ਅਜੇ ਵੀ ਜੀ ਕਰਦਾ ਹੈ, ਮੈਂ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਤੱਕਾਂ। ਸੰਸਾਰ ਦੇ ਰੰਗ ਤਮਾਸ਼ੇ ਵੇਖਦੇ ਹੋਏ ਇਹ ਜਿਹੜੇ ਨੇਤਰ ਨੇ, ਅੱਖਾਂ ਨੇ, ਸੰਗਤ ਜੀ ਇਹ ਤ੍ਰਿਪਤ ਨਹੀਂ ਹੁੰਦੇ, ਇਹ ਰੱਜਦੇ ਨਹੀਂ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਇਹ ਨੇਤਰਾ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ। ਸਤਿਗੁਰੂ ਜੀ ਕਹਿੰਦੇ ਨੇ ਇਹ ਮੇਰੀ ਉਹ ਅੱਖੋ, ਪਰਮਾਤਮਾ ਨੇ ਤੁਹਾਡੇ ਵਿੱਚ ਜੋਤ ਟਿਕਾਈ ਸੀ, ਇਸ ਕਰਕੇ ਕਿ ਤੁਸੀਂ ਇੱਕ ਨੂੰ ਵੇਖਣਾ ਕਰੋ, ਪਰ ਤੁਸੀਂ ਇੱਕ ਨੂੰ ਛੱਡ ਕੇ ਤੇ ਬਹੁਤਿਆਂ ਦੇ ਪਿੱਛੇ ਚਲੇ ਗਈ। ਐ ਮੇਰੇ ਨੇਤਰੋ, ਵਾਹਿਗੁਰੂ ਨੇ ਤੁਹਾਡੇ ਅੰਦਰ ਜੋਤ ਇਸ ਕਰਕੇ ਟਿਕਾਈ ਸੀ ਕਿ ਤੁਸੀਂ ਇੱਕ ਨੂੰ ਤੱਕੋ, ਪਰ ਤੁਸੀਂ ਇੱਕ ਨੂੰ ਤੱਕਣ ਦੀ ਬਜਾਏ ਚਾਰ ਚੁਫੇਰੇ ਤੱਕੀ ਜਾਂਦੇ ਹੋ, ਪਰ ਤੁਹਾਡੀਆਂ ਅੱਖਾਂ ਨੂੰ ਤ੍ਰਿਪਤੀ ਨਹੀਂ ਆ ਰਹੀ। ਸਤਿਗੁਰੂ ਜੀ ਕਹਿੰਦੇ ਧੰਨ ਹਨ ਉਹ ਗੁਰਮੁਖ ਗੁਰਸਿੱਖ, ਅੱਖੀ ਸੰਤੋਖੀਆਂ ਏਕ ਲਿਵ ਲਾਏ, ਜਿਨ੍ਹਾਂ ਨੇ ਇੱਕ ਵਾਹਿਗੁਰੂ ਨਾਲ ਇੱਕ ਗੁਰੂ ਦੇ ਸ਼ਬਦ ਵਿੱਚ ਆਪਣੀ ਲਿਵ ਲਾ ਕੇ ਸੰਗਤ ਜੀ ਇਹਨਾਂ ਅੱਖਾਂ ਨੂੰ ਤ੍ਰਿਪਤੀ ਆ ਗਈ ਹੈ, ਅੱਖਾਂ ਨੂੰ ਸੰਤੋਖ ਆ ਗਿਆ। ਹੁਣ ਇਹ ਅੱਖਾਂ ਨਾ ਤਾਂ ਪਰਾਏ ਧਨ ਨੂੰ ਤੱਕਦੀਆਂ ਨੇ ਤੇ ਨਾ ਹੀ ਇਹ ਪਰਾਏ ਤਨ ਨੂੰ ਤੱਕਦੀਆਂ ਨੇ, ਹੁਣ ਇਹ ਸੰਤੋਖ ਪ੍ਰਾਪਤ ਹੋ ਗਿਆ। ਪਰ ਅੱਜ ਦੇ ਸਮੇਂ ਅੰਦਰ ਜੇ ਵੇਖਿਆ ਜਾਵੇ ਤੇ ਬਹੁਤਿਆਂ ਦੀਆਂ ਅੱਖਾਂ ਨੂੰ ਤਾਂ ਇਤਨਾ ਹਲਕਾ ਹੋਇਆ ਪਿਆ ਨਾ ਜੀ, ਉਹ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਤੱਕੜ ਵੜਦੇ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕਿ ਵਾਹਿਗੁਰੂ ਨੇ ਅੱਖਾਂ ਇੱਕ ਵਾਹਿਗੁਰੂ ਪਰਮੇਸ਼ਵਰ ਨੂੰ ਵੇਖਣ ਵਾਸਤੇ ਦਿੱਤੀਆਂ ਨੇ, ਤੇ ਫਿਰ ਕੀ ਵੇਖਣਾ ਹੈ, ਹਰੇਕ ਦੇ ਅੰਦਰ ਉਹਦੀ ਜੋਤ ਨੂੰ ਤੱਕਣਾ ਕਰ, ਹਰੇਕ ਜੀਵ ਦੇ ਅੰਦਰ ਉਹ ਵਾਹਿਗੁਰੂ ਦੀ ਜੋਤ ਹੈ ਉਹਨੂੰ ਤੱਕਣਾ ਕਰ, ਔਰ ਵਾਹਿਗੁਰੂ ਦੀ ਕੁਦਰਤ ਨੂੰ ਤੱਕਣਾ ਕਰ ਕਿ ਪਰਮਾਤਮਾ ਕਿੱਡਾ ਸਚਰਜ ਹੈ, ਕਿੱਡਾ ਬੇਅੰਤ ਹੈ। ਉਸ ਪਰਮਾਤਮਾ ਨੇ ਜੀਵਾਂ ਵਰਗੇ ਜੀਵ ਪੈਦਾ ਨਹੀਂ ਕੀਤੇ, ਕਿਤੇ ਕਿਤੇ ਭੁਲੇਖਾ ਤਾਂ ਪੈ ਜਾਂਦਾ ਹੈ, ਪਰ ਸੰਗਤ ਜੀ ਜੀਵਾਂ ਦੇ ਰੰਗ, ਜੀਵਾਂ ਦੇ ਸੁਭਾਅ ਵੱਖਰੇ ਵੱਖਰੇ ਪਰਮੇਸ਼ਰ ਨੇ ਪੈਦਾ ਕੀਤੇ। ਇੱਥੇ ਹੀ ਬਸ ਨਹੀਂ, ਆ ਜਿਹੜੇ ਹੱਥਾਂ ਦੇ ਫਿੰਗਰ ਨੇ ਇਹ ਵੀ ਸਾਰਿਆਂ ਦੇ ਵੱਖਰੇ ਵੱਖਰੇ ਨੇ, ਕਿਸੇ ਨਾਲ ਕਿਸੇ ਦੇ ਰਲਦੇ ਨਹੀਂ, ਕਿੱਡਾ ਬੇਅੰਤ ਹੈ ਉਹ। ਸੰਗਤ ਜੀ ਇਹ ਉਹਨੂੰ ਤੱਕਣਾ ਚਾਹੀਦਾ ਹੈ ਵੀ ਉਹ ਵਾਹਿਗੁਰੂ ਕਿੱਡਾ ਬੇਅੰਤ ਹੈ, ਉਹਨੇ ਕਿੱਡੇ ਸੋਹਣੇ ਸਰੂਪ ਬਣਾਏ ਨੇ, ਮਾਤ ਲੋਕ ਵਿੱਚ ਭੇਜੇ ਨੇ, ਪਰ ਉਹਨਾਂ ਸਰੂਪਾਂ ਨਾਲ ਨਹੀਂ ਜੁੜ ਜਾਣਾ ਚਾਹੀਦਾ, ਉਹ ਸੋਹਣੇ ਰੂਪ ਨਾਲ ਨਹੀਂ ਜੁੜਨਾ ਚਾਹੀਦਾ, ਆਹ ਵੇਖਣਾ ਚਾਹੀਦਾ ਵੀ ਇਹਨੂੰ ਸਾਜਣ ਵਾਲੇ ਨੇ ਕਿੱਡਾ ਸੋਹਣਾ ਸਾਜਿਆ ਹੈ, ਕਿੱਡਾ ਸੁੰਦਰ ਬਣਾਇਆ ਹੈ। ਪਰ ਜਿਹਨੇ ਬਣਾਇਆ ਉਹ ਆਪ ਕਿੱਡਾ ਸੁੰਦਰ ਹੋਵੇਗਾ, ਇਹ ਤੱਕਣਾ ਚਾਹੀਦਾ। ਸੱਚੇ ਪਾਤਸ਼ਾਹ ਵੀ ਕਹਿੰਦੇ ਉਹਨਾਂ ਗੁਰਮੁਖਾਂ ਦੀਆਂ ਅੱਖਾਂ ਜਿਹੜੀਆਂ ਨੇ ਨਾ ਜੀ, ਉਹ ਇੱਕ ਨਾਲ ਲਿਵ ਲਾ ਕੇ ਸੰਤੋਖੀਆਂ ਗਈਆਂ, ਉਹਨਾਂ ਨੂੰ ਸੰਤੋਖ ਆ ਗਿਆ ਨਾ, ਉਹ ਪਰਾਏ ਰੂਪ ਨੂੰ ਤੱਕਦੀਆਂ ਨੇ ਨਾ ਪਰਾਏ ਧਨ ਨੂੰ ਤੱਕਦੀਆਂ ਨੇ। ਉਹ ਤਾਂ ਸੰਗਤ ਜੀ ਪਰ ਬੇਟੀ ਕੋ ਬੇਟੀ ਜਾਣੇ, ਉਹ ਤਾਂ ਪਰਾਈਆਂ ਬੇਟੀਆਂ ਨੂੰ ਧੀਆਂ ਨੂੰ ਵੀ ਆਪਣੀਆਂ ਧੀਆਂ ਜਾਣਦੇ ਨੇ, ਪਰ ਇਸਤਰੀ ਕੋ ਮਾਤ ਬਕਾ ਨੇ, ਉਹ ਤਾਂ ਪਰਾਈਆਂ ਔਰਤਾਂ ਨੂੰ ਵੀ ਆਪਣੀਆਂ ਮਾਵਾਂ ਜਾਣਦੇ ਨੇ। ਇਹ ਉਹਨਾਂ ਦੀ ਅੱਖਾਂ ਦਾ ਸੰਤੋਖ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਨਾਲ ਜੁੜ ਕਰਕੇ ਭਾਈ ਉਹਨਾਂ ਦੀਆਂ ਅੱਖਾਂ ਨੂੰ ਸੰਤੋਖ ਪ੍ਰਾਪਤ ਹੋਇਆ।
ਮਨ ਸੰਤੋਖਿਆ ਦੂਜਾ ਭਉ ਗਵਾਏ।
ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਗੁਰਮੁਖਾਂ ਗੁਰਸਿੱਖਾਂ ਪਰਮੇਸ਼ਰ ਦੇ ਪਿਆਰਿਆਂ ਨੇ ਭਾਈ ਦੂਜਾ ਭਉ, ਜਿਹੜਾ ਦਵੈਤ ਭਾਵ ਸੀ ਨਾ, ਡੁੱਬਦਾ ਈਰਖਾ ਵਕੀਲੀ ਚੁਗਲੀ ਨਿੰਦਿਆ, ਇਹ ਦਵੈਤ ਭਾਵ ਹੈ, ਇਹਨੂੰ ਗਵਾ ਕਰਕੇ ਉਹਨਾਂ ਦੇ ਮਨ ਨੂੰ ਵੀ ਸੰਤੋਖ ਪ੍ਰਾਪਤ ਹੋਇਆ, ਮਨ ਜਿਹੜਾ ਨਾ ਉਹ ਟਿਕ ਗਿਆ ਹੈ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ।
ਸੰਗਤ ਜੀ ਦੇ ਸਤੂਲ ਸਰੀਰ ਨੂੰ ਕਹਿੰਦੇ ਨੇ, ਆ ਜਿਹੜਾ ਆਪਣਾ ਸਰੀਰ ਹੈ ਨਾ, ਇਹ ਸਤੂਲ ਸਰੀਰ ਹੈ ਤੇ ਇਹਦੇ ਅੰਦਰ ਇੱਕ ਹੋਰ ਸਰੀਰ ਹੈ, ਉਹਨੂੰ ਸੂਖਮ ਸਰੀਰ ਕਹਿੰਦੇ ਨੇ। ਔਰ ਸਰੀਰਾਂ ਦੀ ਬਾਬਤ ਵਿਦਵਾਨਾਂ ਨੇ ਤਿੰਨ ਤਰ੍ਹਾਂ ਦਾ ਜ਼ਿਕਰ ਕੀਤਾ ਹੈ, ਸਤੂਲ ਸੂਖਮ ਤੇ ਕਾਰਨ, ਇਹ ਤਿੰਨ ਤਰ੍ਹਾਂ ਦੇ ਸਰੀਰ ਨੇ। ਜਿਵੇਂ ਆਪਾਂ ਸੰਗਤਰਾ ਲੈਂਦੇ ਹਾਂ ਨਾ ਜੀ, ਮੋਟੀ ਜੀ ਉਦਾਹਰਨ ਹੈ, ਸੰਗਤਰੇ ਨੂੰ ਆਪਾਂ ਉੱਪਰੋਂ ਛਿੱਲਦੇ ਹਾਂ ਤੇ ਉਹਦੀ ਜਿਹੜੀ ਅਸਥੂਲ ਛਿੱਲ ਹੈ ਨਾ, ਉਹ ਆਪਾਂ ਉੱਤੋਂ ਲਾਹ ਦਿੰਦੇ ਹਾਂ। ਥੱਲੇ ਕੀ ਹੈ ਜੀ, ਥੱਲੇ ਫਾੜੀਆਂ ਨੇ, ਉਹਨਾਂ ਫਾੜੀਆਂ ਦੇ ਉੱਤੇ ਮਾੜੀ ਮਾੜੀ ਝਿੱਲੀ ਹੈ, ਉਹ ਹੈ ਜੀ ਸੂਖਮ ਸਰੀਰ ਹੈ। ਤੇ ਉਹਦੇ ਥੱਲੇ ਕੀ ਹੈ ਜੀ, ਰਸ ਹੈ, ਉਹ ਜਿਹੜਾ ਰਸ ਹੈ ਉਹਨੂੰ ਕਾਰਨ ਸਰੀਰ ਮੰਨਿਆ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵੀ ਤਿੰਨ ਸਰੀਰ, ਤਿੰਨ ਹਿੱਸੇ ਜਿਹੜੇ ਨੇ ਉਹ ਵਿਦਵਾਨਾਂ ਨੇ ਮੰਨੇ ਨੇ। ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਸਥੂਲ ਸਰੀਰ ਹੈ ਅਤੇ ਜਿਹੜਾ ਸੂਖਮ ਸਰੀਰ ਹੈ, ਇਹਨਾਂ ਨੂੰ ਤਾਂ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋਵੇਗੀ ਸ਼ਬਦ ਹਰ ਨਾਏ, ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਸੋ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਕਮਾਈ ਕਰਨਗੇ, ਫਿਰ ਇਹ ਸਰੀਰ ਨੂੰ ਸੁੱਖ ਹੈ। ਫਿਰ ਸਾਡੇ ਜਿਹੜੇ ਅੰਦਰਲੇ ਸਰੀਰ ਨੇ ਨਾ ਜੀ, ਸਰੀਰ ਦੇ ਦੂਜੇ ਦੋ ਹਿੱਸੇ ਜਿਹੜੇ ਨੇ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਭਾਈ ਸੁੱਖ ਹੁੰਦਾ।
ਨਾਮ ਪਰਮਲ ਹਿਰਦਾ ਰਹਿਆ ਸਮਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਚੰਦਨ ਹੈ ਨਾ, ਇਹ ਉਹਨਾਂ ਦੇ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ। ਸੰਗਤ ਜੀ ਜਿਹਨਾਂ ਦੇ ਮਨ ਨੂੰ ਵੀ ਸੰਤੋਖ ਹੈ, ਅੱਖਾਂ ਨੂੰ ਵੀ ਸੰਤੋਖ ਹੈ, ਮਨ ਤ੍ਰਿਪਤ ਹੋ ਗਿਆ, ਰੱਜ ਗਿਆ ਹੈ, ਫਿਰ ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਪਰਮਲ ਹੈ, ਚੰਦਨ ਹੈ। ਕਿਤੇ ਤੁਸੀਂ ਉਹਨਾਂ ਦੇ ਕੋਲ ਬੈਠੋਗੇ ਨਾ, ਤੇ ਉਹਨਾਂ ਦੇ ਕੋਲੋਂ ਤੁਹਾਨੂੰ ਚੰਦਨ ਦੀ ਖੁਸ਼ਬੂ ਆਵੇਗੀ। ਜੇਕਰ ਆਉਂਦਾ ਡਾਕਟਰ ਭਾਈ ਵੀਰ ਸਿੰਘ ਜੀ ਦਾ, ਇੱਕ ਦਿਨ ਆਪ ਪ੍ਰਕਰਮਾ ਦੇ ਵਿੱਚ ਬੈਠੇ ਹੋਏ ਸਨ ਤੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਉਹਨਾਂ ਦੇ ਕੋਲ ਆ ਕੇ ਬੈਠ ਗਏ ਤੇ ਉਹਨਾਂ ਨੂੰ ਬੈਠਿਆਂ ਬੈਠਿਆਂ ਬੜੀ ਸੁਗੰਧੀ ਉਹਨਾਂ ਦੇ ਸਰੀਰ ਵਿੱਚੋਂ ਪ੍ਰਾਪਤ ਹੋਈ ਤੇ ਉਹਨਾਂ ਨੇ ਪੁੱਛ ਲਿਆ, ਕਹਿਣ ਲੱਗੇ ਭਾਈ ਸਾਹਿਬ ਜੀ, ਅੱਜ ਬੜਾ ਤੁਸੀਂ ਸੈਂਟ ਲਾਇਆ ਜੀ ਆਪਦਾ ਸਰੀਰ ਨੂੰ, ਬੜੀ ਖੁਸ਼ਬੂ ਆ ਰਹੀ ਹੈ ਤੁਹਾਡੇ ਕੋਲੋਂ ਸੈਂਟ ਦੀ। ਭਾਈ ਸਾਹਿਬ ਜੀ ਕਹਿਣ ਲੱਗੇ, ਭਾਈ ਸੈਂਟ ਤਾਂ ਨਹੀਂ ਲਾਇਆ। ਕਹਿਣ ਲੱਗੇ ਵੀ ਬੜੀ ਖੁਸ਼ਬੂ ਆਉਂਦੀ ਹੈ। ਕਹਿੰਦੇ ਅੱਛਾ ਸੰਗਤ ਜੀ, ਅਗਲੇ ਦਿਨ ਤੋਂ ਭਾਈ ਸਾਹਿਬ ਜਿਹੜੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਫੁੱਲਾਂ ਦਾ ਗੁਲਦਸਤਾ ਭੇਟਾ ਕਰਨਾ ਆਰੰਭ ਕੀਤਾ, ਜਿਹੜਾ ਅੱਜ ਤੱਕ ਅੰਮ੍ਰਿਤ ਵੇਲੇ ਫੁੱਲਾਂ ਦਾ ਗੁਲਦਸਤਾ ਭਾਈ ਸਾਹਿਬ ਜੀ ਦੇ ਅਸਥਾਨ ਤੋਂ ਹਰਿਮੰਦਰ ਸਾਹਿਬ ਪਹੁੰਚਦਾ ਹੈ, ਇਹ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਹੈ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਚੰਦਨ ਸਮਾ ਰਿਹਾ ਹੈ ਨਾ ਜੀ। ਉਹਨਾਂ ਦੇ ਕੋਲ ਬੈਠੋਗੇ ਤੇ ਤੁਹਾਨੂੰ ਸੁਗੰਧੀ ਆਵੇਗੀ।
ਨਾਨਕ ਮਸਤਕ ਜਿਸ ਵਦ ਪਾਗੋ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਚੰਗੇ ਭਾਗ ਹਨ,
ਗੁਰ ਕੀ ਬਾਣੀ ਸਹਿਜ ਬਰਾਗੋ,
ਉਹ ਗੁਰੂ ਕੀ ਬਾਣੀ ਨਾਲ ਜੁੜਦੇ ਨੇ, ਬਾਣੀ ਪੜ੍ਹਦੇ ਨੇ, ਸੰਗਤ ਜੀ ਬਾਣੀ ਦੀ ਵਿਚਾਰ ਕਰਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਵੈਰਾਗ ਵੀ ਕਈ ਪ੍ਰਕਾਰ ਦਾ ਵਿਦਵਾਨਾਂ ਨੇ ਮੰਨਿਆ ਹੈ ਤੇ ਪਰ ਇਹ ਜਿਹੜਾ ਵਿਰਾਗ ਪ੍ਰਭੂ ਨੂੰ ਮਿਲਣ ਦਾ ਵਿਰਾਗ ਹੈ ਨਾ, ਉਹ ਗੁਰੂ ਕੀ ਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕੇ ਫਿਰ ਉਹਨਾਂ ਗੁਰਮੁਖਾਂ ਦੇ ਅੰਦਰ ਸੰਗਤ ਜੀ ਇਹ ਵਿਰਾਗ ਜਿਹੜਾ ਹੈ ਨਾ ਉਹ ਪੈਦਾ ਹੁੰਦਾ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੇ ਅੰਦਰ ਅੱਜ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਆਪਾਂ ਵੀ ਯਤਨ ਕਰੀਏ ਇਹਨਾਂ ਇੰਦਰੀਆਂ ਨੂੰ ਸੰਤੋਖ ਆਵੇ, ਆਵੇਗਾ ਤੇ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਾਂਗੇ, ਪਿਆਰ ਨਾਲ ਪੜ੍ਹਾਂਗੇ, ਨਾਮ ਜਪਾਂਗੇ, ਸਿਮਰਨ ਕਰਾਂਗੇ ਤੇ ਫਿਰ ਇਹਨਾਂ ਨੂੰ ਸੰਗਤ ਜੀ ਸੰਤੋਖ ਪ੍ਰਾਪਤ ਹੋਵੇਗਾ, ਟਿਕਾਓ ਪ੍ਰਾਪਤ ਹੋਵੇਗਾ। ਆਓ ਪਿਆਰ ਸਾਹਿਬ ਲੜੀਵਾਰ ਚੱਲ ਰਹੀ ਕਥਾ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮੰਗਲ ਮਾਇਆ ਮੋਹ ਉਪਾਇਆ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਰਾਗ ਬਿਲਾਵਲ ਅੰਦਰ ਜਿੱਥੇ ਸੱਤ ਵਾਰਾਂ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸੰਗਤ ਜੀ, ਦੋ ਵਾਰਾਂ ਦਾ ਆਪਾਂ ਪਿੱਛੇ ਜ਼ਿਕਰ ਕੀਤਾ ਸੀ, ਆਦਿਤਵਾਰ ਅਤੇ ਸੋਮਵਾਰ। ਐਤਵਾਰ ਤੇ ਸੋਮਵਾਰ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰੀ ਸੀ, ਅੱਜ ਹਜ਼ੂਰ ਮੰਗਲਵਾਰ ਦੁਆਰਾ ਉਪਦੇਸ਼ ਦਿੰਦੇ ਨੇ। ਮੰਗਲ ਇਹ ਪ੍ਰਿਥਵੀ ਦਾ ਪੁੱਤਰ ਮੰਨਿਆ ਹੈ ਔਰ ਪ੍ਰਿਥਵੀ ਦੇ ਪੁੱਤਰ ਮੰਗਲ ਦੇ ਨਾਮ ਤੇ ਮੰਗਲਵਾਰ ਮੰਨਿਆ ਜਾਂਦਾ ਹੈ। ਮੰਗਲ ਮਾਇਆ ਮੋਹ ਉਪਾਇਆ, ਸਤਿਗੁਰੂ ਜੀ ਕਹਿੰਦੇ ਮੰਗਲਵਾਰ ਦੁਆਰਾ ਪਰਮੇਸ਼ਰ ਨੇ ਮਾਇਆ ਦਾ ਮੋਹ ਹਰੇਕ ਜੀਵ ਦੇ ਅੰਦਰ ਪੈਦਾ ਕੀਤਾ।
ਆਪੇ ਸਿਰ ਸਿਰ ਧੰਦਾ ਲਾਇਆ,
ਆਪ ਹੀ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਕਾਰੋਬਾਰ ਦੇ ਵਿੱਚ ਲੌੜਾ ਕੀਤਾ
ਆਪ ਬੁਝਾਏ ਸੋਈ ਬੁਝਾ
ਪਰ ਆਪਣੇ ਸਰੂਪ ਦੀ ਲਖਤਾ ਜਿਸ ਨੂੰ ਸਮਝਾਉਂਦਾ ਉਹ ਹੀ ਭਾਈ ਸਮਝਦਾ
ਗੁਰ ਕਾ ਸ਼ਬਦ ਦਰ ਘਰ ਸੁਜਾ
ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਨੂੰ ਵਾਹਿਗੁਰੂ ਦਾ ਦਰ ਅਤੇ ਵਾਹਿਗੁਰੂ ਦਾ ਘਰ ਜਿਹੜਾ ਹੈ ਨਾ ਜੀ ਉਹ ਸੁਝਾ ਦਿਸ ਪੈਂਦਾ
ਪ੍ਰੇਮ ਭਗਤ ਕਰੇ ਲਿਵ ਲਾਏ
ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਲਿਵ ਲਾ ਕੇ ਬਿਰਤੀ ਜੋੜ ਕੇ ਪ੍ਰੇਮਾ ਭਗਤੀ ਕਰਦੇ ਹਨ
ਹਮ ਮਮਤਾ ਸ਼ਬਦ ਜਲਾਏ
ਉਹ ਪ੍ਰੇਮਾ ਭਗਤੀ ਕਰਕੇ ਉਹ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਸੰਗਤ ਜੀ ਸ਼ਬਦ ਦੀ ਰਾਹੀਂ ਸ਼ਬਦ ਦੀ ਕਮਾਈ ਕਰਕੇ ਹੰਗਤਾ ਮਮਤਾ ਨੂੰ ਜਲਾਏ ਸਾੜ ਦਿੰਦੇ ਨੇ ਨਾਸ਼ ਕਰ ਦਿੰਦੇ ਨੇ ਫਿਰ ਉਹਨਾਂ ਦੇ ਅੰਦਰ ਹੰਗਤਾ ਮਮਤਾ ਮੇਰ ਤੇਰ ਨਹੀਂ ਰਹਿੰਦੇ
ਬੁੱਧਵਾਰ ਆਪੇ ਬੁੱਧ ਸਾਰ
ਬੁੱਧਵਾਰ ਦੁਆਰਾ ਸਤਿਗੁਰੂ ਜੀ ਪਾਵਨ ਉਪਦੇਸ਼ ਦਿੰਦੇ ਨੇ ਸੰਗਤ ਜੀ ਚੰਦਰਮਾ ਦਾ ਪੁੱਤਰ ਬੁੱਧ ਹੋਇਆ ਹੈ ਤੇ ਉਹਦੇ ਨਾਂ ਤੇ ਇਹ ਵਿਦਵਾਨਾਂ ਦੇ ਵਿਚਾਰ ਹੈ ਕਿ ਚੰਦਰਮਾ ਦੇ ਪੁੱਤਰ ਬੁੱਧ ਦੇ ਨਾਮ ਤੋਂ ਬੁੱਧਵਾਰ ਪਿਆ ਹੈ ਸੱਚੇ ਪਾਤਸ਼ਾਹ ਜੀ ਬੁੱਧਵਾਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਪੇ ਬੁੱਧ ਸਾਰ ਪਰਮੇਸ਼ਰ ਆਪ ਹੀ ਜੀਵਾਂ ਨੂੰ ਸਾਰ ਸ੍ਰੇਸ਼ਟ ਬੁੱਧ ਅਕਲ ਦਿੰਦਾ ਹੈ ਆਪ ਹੀ ਕਿਸੇ ਨੂੰ ਮਾੜੀ ਅਕਲ ਦੇ ਦਿੰਦਾ ਕਿਸੇ ਨੂੰ ਚੰਗੀ ਅਕਲ ਦੇ ਦਿੰਦਾ ਸੰਗਤ ਜੀ ਪਰ ਉਹ ਵਰਤਦਾ ਆਪ ਹੀ ਹੈ ਬੁੱਧਵਾਰ ਆਪੇ ਬੁੱਧ ਸਾਰ ਸਤਿਗੁਰੂ ਜੀ ਕਹਿੰਦੇ ਨੇ ਬੁੱਧਵਾਰ ਦੁਆਰਾ ਆਪ ਹੀ ਸਾਰਿਆਂ ਨੂੰ ਚੰਗੀ ਸ੍ਰੇਸ਼ਟ ਬੁੱਧ ਬਖਸ਼ਿਸ਼ ਕਰਦਾ
ਗੁਰਮੁਖ ਕਰਨੀ ਸ਼ਬਦ ਵਿਚਾਰ
ਸੰਗਤ ਜੀ ਜਿਹਨਾਂ ਦਾ ਮੁੱਖ ਗੁਰੂ ਵੱਲੇ ਹੈ ਉਹਨਾਂ ਗੁਰਮੁਖਾਂ ਦੀ ਕਰਨੀ ਕੀ ਹੈ ਸਤਿਗੁਰੂ ਜੀ ਕਹਿੰਦੇ ਨੇ ਸ਼ਬਦ ਵਿਚਾਰ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਨੇ ਉਹ ਦੁਨਿਆਵੀ ਗੱਲਾਂ ਨਹੀਂ ਕਰਦੇ ਇੱਧਰ ਉੱਧਰ ਦੀਆਂ ਗੱਪਾਂ ਨਹੀਂ ਮਾਰਦੇ ਜਿੱਥੇ ਵੀ ਬਹਿੰਦੇ ਨੇ ਨਾ ਜੀ ਉੱਥੇ ਹੀ ਉਹ ਗੁਰੂ ਦੇ ਸ਼ਬਦ ਨਾਲ ਆਪ ਵੀ ਜੁੜਦੇ ਨੇ ਤੇ ਹੋਰਨਾਂ ਨੂੰ ਵੀ ਜੋੜਦੇ ਨੇ
ਨਾਮ ਰੱਤੇ ਮਨ ਨਿਰਮਲ ਹੋਏ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਗਿਆ ਭਾਈ ਉਹਨਾਂ ਦਾ ਮਨ ਜਿਹੜਾ ਪਵਿੱਤਰ ਹੋ ਗਿਆ
ਹਰ ਗੁਣ ਗਾਵੇ ਹਮ ਮਨ ਖੋਏ
ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਉਹ ਆਪਣੇ ਅੰਦਰੋਂ ਹਉਮੈ ਦੀ ਜਿਹੜੀ ਮੈਲ ਹੈ ਉਹਨੂੰ ਨਿਵਿਰਤ ਕਰ ਲੈਂਦੇ ਨੇ
ਦਰ ਸੱਚਾ ਸਦ ਸੋਭਾ ਪਾਏ
ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਸੰਗਤ ਜੀ ਫਿਰ ਉਹਨਾਂ ਨੂੰ ਸ਼ੋਭਾ ਵਡਿਆਈ ਇੱਜ਼ਤ ਪ੍ਰਾਪਤ ਹੁੰਦੀ ਹੈ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਚੁਭ ਦਿਓ ਫਿਰ ਉਹਨਾਂ ਦੀ ਨਰਾਦਰੀ ਕੋਈ ਨਹੀਂ ਕਰਦਾ ਫਿਰ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਪਰਾਟ ਕਿ ਤੂੰ ਆਇਆ ਨਹੀਂ ਉਹਨਾਂ ਨੂੰ ਆਉਂਦੇ ਨੇ ਜੀ ਆਇਆਂ ਨੂੰ ਪਿਆਰ ਨਾਲ ਵਟਾ ਕੇ ਉਹਨਾਂ ਨੂੰ ਸਤਿਕਾਰ ਦਿੰਦੇ ਨੇ
ਨਾਮ ਰੱਤੇ ਗੁਰ ਸ਼ਬਦ ਸੁਹਾਏ
ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਵਿੱਚ ਰੰਗੇ ਗਏ ਸੰਗਤ ਜੀ ਉਹ ਨਾਮ ਤੇ ਗੁਰੂ ਦੇ ਸ਼ਬਦ ਦੁਆਰਾ ਸ਼ੋਭਨੀਕ ਹੋਏ
ਲਾਹਾ ਨਾਮ ਪਾਏ ਗੁਰਦੁਆਰ
ਗੁਰੂ ਦੇ ਦਰ ਤੇ ਆ ਕਰਕੇ ਉਹਨਾਂ ਨੇ ਨਾਮ ਦਾ ਲਾਹਾ ਪ੍ਰਾਪਤ ਕੀਤਾ
ਆਪੇ ਦੇਵਾ ਦੇਵਨ ਹਾਰ
ਦਾਤਾ ਦੇਣ ਵਾਲਾ ਵਾਹਿਗੁਰੂ ਆਪ ਹੀ ਨਾਮ ਦੀ ਦਾਤ ਵੀ ਦਿੰਦਾ ਸੰਗਤ ਜੀ नाम दी दात भी वह परमेश्वर आप कृपा करके देंदा है। जिन्हां ते त्रुट पै ना उन्हां नाम दी दात पंजां प्यारियां तो प्राप्त हुंदी है। फिर वह पंजां प्यारियां तो नाम दी दात लैके ते कमाई करदे ने। फिर वह वार वार मैं भी बेनती करा वार वार अरदास नहीं कराउंदे जी अरदास करो सानू नाम दी दात मिल जाए। भाई तुसी अमृत दी दात प्राप्त की है पंजां प्यारियां ने नाम दी दात तुहानू दित्ती है तुहानू तो कमाई करनी चाहीदी सी। तुसी हुण वार वार नाम दी दात मंगी जांदे हो सच्चे पातशाह जी ने तो तुहाडे ते कृपा की है। संगत जी गुरु के दर ते आ करके ਉਹ ਲਾਹਾ ਪ੍ਰਾਪਤ ਕਰਦੇ ਨੇ ਤੇ ਇਹ ਦਾਤ ਵੀ ਸੱਚੇ ਪਾਤਸ਼ਾਹ ਜੀ ਨੇ ਆਪ ਉਹਨਾਂ ਨੂੰ ਦਿੱਤੀ ਹੈ।
ਜੋ ਦੇਵਾ ਤਿਸ ਕੋ ਬਲ ਜਾਈਐ।
ਵਾਹਿਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਨੇ ਭਾਈ ਉਹਦੇ ਤੋਂ ਕੁਰਬਾਨ ਜਾਈਏ।
ਗੁਰ ਪ੍ਰਸਾਦੀ ਆਪ ਗਵਾਈਐ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਆਪਾਂ ਭਾਵ ਨੂੰ ਗਵਾਉਣਾ ਕਰੀਏ। ਸੰਗਤ ਜੀ ਆਪਾ ਭਾਵ ਜਦੋਂ ਗਵਾਚ ਜਾਵੇਗਾ ਉਦੋਂ ਸਾਡੇ ਅੰਦਰ ਨਿਮਰਤਾ ਆਵੇਗੀ। ਪਰ ਜਿੰਨਾ ਚਿਰ ਸਾਡੇ ਵਿੱਚ ਆਪਾ ਭਾਵ ਹੈ ਅਸੀਂ ਆਪਾ ਭਾਵ ਦਾ ਪ੍ਰਗਟਾਵਾ ਕਰਦੇ ਰਹਾਂਗੇ ਕਿ ਮੈਂ ਗਿਆਨੀ ਹਾਂ ਜੀ, ਮੈਂ ਇੰਨਾ ਨਿਤਨੇਮੀ ਹਾਂ ਜੀ। ਪਰ ਜਦੋਂ ਆਪਾ ਭਾਵ ਗਵਾਚ ਜਾਵੇਗਾ ਤਾਂ ਉਦੋਂ ਕੀ ਹੋਵੇਗਾ? ਜੇ ਕੋਈ ਪੁੱਛੇਗਾ ਇਹ ਕਿਤਨਾ ਨਿਤਨੇਮ ਕੀਤਾ ਹੈ ਤੇ ਫਿਰ ਇਹ ਹੱਥ ਜੋੜ ਕੇ ਕਵੇਗਾ ਜੀ ਜਿੰਨਾ ਸਤਿਗੁਰੂ ਜੀ ਨੇ ਕਰਾ ਲਿਆ ਹੈ। ਇਹਦਾ ਭਾਵ ਹੈ ਵੀ ਆਪਾ ਭਾਵ ਗਵਾਚ ਗਿਆ। ਸਤਿਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਆਪਾ ਭਾਵ ਨੂੰ ਗਵਾਉਣਾ ਕਰੀਏ।
ਨਾਨਕ ਨਾਮ ਰੱਖੋ ਔਰ ਤਹਾਰ।
ਹਜ਼ੂਰ ਕਹਿੰਦੇ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ।
ਜੀਵਨ ਹਾਰੇ ਕਉ ਜੈਕਾਰ।
ਜਿਸ ਵਾਹਿਗੁਰੂ ਨੇ ਨਾਮ ਦੀ ਦਾਤ ਦਿੱਤੀ ਹੈ, ਜਿਸ ਵਾਹਿਗੁਰੂ ਨੇ ਇਹ ਦੁਨਿਆਵੀ ਦਾਤਾਂ ਦਿੱਤੀਆਂ ਨੇ ਉਹਦੀ ਜੈ ਜੈਕਾਰ ਕਰੀਏ, ਭਾਵ ਉਹਦੀ ਸ਼ੋਭਾ ਕਰੀਏ, ਉਹਦੀ ਵਡਿਆਈ ਕਰੀਏ। ਅਥਵਾ ਦੇਵਨ ਹਾਰੇ ਕਉ ਜੈਕਾਰ, ਜਿਸ ਵਾਹਿਗੁਰੂ ਨੇ ਇਹ ਦਾਤਾਂ ਦਿੱਤੀਆਂ ਨੇ ਨਾ ਭਾਈ ਉਹਨੂੰ ਸਦੀਵ ਕਾਲ ਜੈਕਾਰ ਨਮਸਕਾਰ ਕਰੀਏ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਚੱਲ ਰਹੇ ਸੱਤ ਵਾਰਾਂ ਦੀ ਕਥਾ ਵਿਚਾਰ ਵਿੱਚ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਪਰਮੇਸ਼ਰ ਨੇ ਜਿੱਥੇ ਸ੍ਰਿਸ਼ਟੀ ਰਚੀ ਹੈ ਉੱਥੇ ਜੀਵਾਂ ਨੂੰ ਸਿਰ ਬਸਿਰ ਧੰਦੇ ਲਾਇਆ ਹੈ। ਕੋਈ ਕੋਈ ਕਿਰਤ ਕਰਦਾ ਹੈ, ਕੋਈ ਕਿਰਤ ਕਰਦਾ ਹੈ ਸੰਗਤ ਜੀ। ਪਰ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੇ ਸਾਨੂੰ ਇਹ ਕਿਰਤ ਦਿੱਤੀ ਹੈ ਨਾ ਸਦੀਵ ਕਾਲ ਉਹਦੇ ਨਾਲ ਜੁੜੇ ਰਹੀਏ, ਉਹਦੀ ਵਡਿਆਈ ਦੇ ਵਿੱਚ ਜੁੜੇ ਰਹੀਏ। ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ। ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਫੁੱਲਾਂ ਦੀ ਖਿਮਾ ਕਰਨੀ ਜੀ।
ਜੋ ਦੇਵਾ ਤਿਸ ਕੋ ਬਲ ਜਾਈਐ। ਗੁਰ ਪ੍ਰਸਾਦੀ ਆਪ ਗਵਾਈਐ।
ਨਾਨਕ ਨਾਮ ਰੱਖੋ ਔਰ ਤਹਾਰ।